ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ।
SBS ਦੇ ਨਿਊਜ਼ ਰੂਮ ਵਿੱਚ ਆਪ ਸਭ ਦਾ ਸਵਾਗਤ ਹੈ। ਆਓ ਨਜ਼ਰ ਮਾਰਦੇ ਹਾਂ ਅੱਜ ਦੀਆਂ ਸੁਰਖੀਆਂ ਦੇ ਉੱਤੇ। ਤੁਰਕੀ ਅਤੇ ਸੀਰੀਆ ਵਿੱਚ ਆਏ ਵੱਡੇ ਭੂਚਾਲ ਕਾਰਨ 100 ਤੋਂ ਵੱਧ ਲੋਕਾਂ ਦੀ ਹੋਈ ਮੌਤ। ਵਿਕਟੋਰੀਆ ਦੇ ਦੱਖਣ ਪੂਰਬ ਵਿੱਚ ਇੱਕ ਬੋਧੀ ਮੰਦਰ ਨੂੰ ਲੱਗੀ ਭਿਆਨਕ ਅੱਗ। ਅਤੇ ਖੇਡਾਂ ਵਿੱਚ ਫੁੱਟਬਾਲ ਏ ਲੀਗ ਪੁਰਸ਼ ਮੁਕਾਬਲੇ ਲਈ ਹੁਣ ਇੱਕ ਨਵੇਂ ਕੋਚ ਦੀ ਨਿਯੁਕਤੀ। SBS ਪੰਜਾਬੀ ਦੇ ਨਿਊਜ਼ ਡੈਸਕ ਤੋਂ ਮੈਂ ਹਾਂ ਪਾਰਸ ਨਾਗਪਾਲ ਤੇ ਹੁਣ ਸੁਣੋ ਖਬਰਾਂ ਤਫਸੀਲ ਦੇ ਨਾਲ। ਫੈਡਰਲ ਖਜ਼ਾਨਚੀ ਜਿਮ ਚਾਮਰਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਪੂਰਾ ਭਰੋਸਾ ਹੈ ਕਿ ਮੌਜੂਦਾ ਮਹਿੰਗਾਈ ਸੰਕਟ ਦਾ ਸਭ ਤੋਂ ਮੁਸ਼ਕਲ ਦੌਰ ਲੰਘ ਚੁੱਕਾ ਹੈ। ਬੇਸ਼ੱਕ ਆਸਟ੍ਰੇਲੀਆ ਵਾਸੀ ਆਪਣੀਆਂ ਵਿਆਜ ਦਰਾਂ ਵਿੱਚ ਇੱਕ ਹੋਰ ਵਾਧੇ ਲਈ ਤਿਆਰੀ ਕਰ ਰਹੇ ਨੇ। ਵੱਡੇ ਪੱਧਰ ਤੇ ਮਹਿੰਗਾਈ ਦੇ ਕਾਰਨ ਜੋ ਕਿ ਵਰਤਮਾਨ ਵਿੱਚ 7.8% ਤੇ ਹੈ, ਰਿਜ਼ਰਵ ਬੈਂਕ ਵੱਲੋਂ ਕੱਲ੍ਹ ਮੁੜ ਵਿਆਜ ਦਰਾਂ ਵਧਾਏ ਜਾਣ ਦੀ ਸੰਭਾਵਨਾ ਏ। ਇਹ ਮਹਿਸੂਸ ਕੀਤਾ ਜਾ ਰਿਹਾ ਏ ਕਿ ਵਾਧਾ 1% ਦੇ ਇੱਕ ਹੋਰ ਤਿਮਾਹੀ ਦੁਆਰਾ ਹੋਵੇਗਾ, ਜੋ ਕਿ 3.1% ਤੋਂ 3.35% ਤੱਕ ਹੋਣ ਦੀ ਸੰਭਾਵਨਾ ਏ। ਡਾਕਟਰ ਚੈਲਮਰਜ਼ ਦਾ ਮੰਨਣਾ ਹੈ ਕਿ ਸਾਲ 2023 ਆਸਟ੍ਰੇਲੀਆ ਦੇ ਅਰਥਚਾਰੇ ਲਈ ਚੁਣੌਤੀਪੂਰਨ ਸਾਲ ਹੋਵੇਗਾ, ਪਰ ਉਨ੍ਹਾਂ ਨੇ ਕਿਹਾ ਕਿ ਸਰਕਾਰ ਲੋਕਾਂ ਦੀ ਅਜਿਹੀ ਸਥਿਤੀ ਨੂੰ ਨੈਵੀਗੇਟ ਕਰਨ ਵਿੱਚ ਮਦਦ ਕਰਨ ਤੇ ਧਿਆਨ ਕੇਂਦਰਿਤ ਕਰ ਰਹੀ ਹੈ, ਜਿਸ ਬਾਰੇ ਉਨ੍ਹਾਂ ਦਾ ਮੰਨਣਾ ਏ ਕਿ ਇਹ ਸਥਾਨਕ ਕਾਰਕਾਂ ਦੀ ਬਜਾਏ ਗਲੋਬਲ ਕਾਰਕਾਂ ਨਾਲ ਪ੍ਰਭਾਵਿਤ ਹੁੰਦਾ ਏ।
Now the Reserve Bank will take its decision tomorrow independently. Our focus as a government is on the pressures which are coming at us from around the world but being felt around the kitchen tables of this nation. And that's why we've got a plan for inflation which has three major parts.
ਅੱਜ ਜਾਰੀ ਕੀਤੇ ਗਏ ਅੰਕੜੇ ਦਰਸਾਉਂਦੇ ਨੇ ਕਿ ਮੌਜੂਦਾ ਸਥਿਤੀ ਦੇ ਨਤੀਜੇ ਵਜੋਂ ਆਸਟ੍ਰੇਲੀਆ ਵਾਸੀ ਘੱਟ ਖਰਚ ਕਰ ਰਹੇ ਨੇ। ਰਿਟੇਲ ਵਿਕਰੀ ਦੇ ਅੰਕੜੇ 2021 ਤੋਂ ਬਾਅਦ ਪਹਿਲੀ ਵਾਰ ਘੱਟ ਰਹੇ ਨੇ। ਮੱਧ ਆਸਟ੍ਰੇਲੀਅਨ ਸਵਦੇਸ਼ੀ ਭਾਈਚਾਰਿਆਂ ਅਤੇ ਟਿਊਨ ਕੈਂਪਾਂ ਵਿੱਚ ਅਲਕੋਹਲ ਪਾਬੰਦੀਆਂ ਨੂੰ ਮੁੜ ਸਥਾਪਿਤ ਕੀਤਾ ਜਾਵੇਗਾ। ਹਾਲ ਹੀ ਦੇ ਸਮੇਂ ਵਿੱਚ ਐਲਿਸ ਸਪ੍ਰਿੰਗ ਵਿੱਚ ਸ਼ਰਾਬ ਕਾਰਨ ਵੱਧ ਰਹੀ ਹਿੰਸਾ ਅਤੇ ਚੋਰੀ ਇੱਕ ਵੱਡੀ ਚਿੰਤਾ ਦਾ ਕਾਰਨ ਬਣੀ ਹੋਈ ਹੈ। ਨਾਰਦਰਨ ਟੈਰੀਟਰੀ ਦੀ ਮੁੱਖ ਮੰਤਰੀ ਨਤਾਸ਼ਾ ਫਾਇਲਸ ਦਾ ਕਹਿਣਾ ਏ ਕਿ ਇਹ ਪਾਬੰਦੀਆਂ ਨਵੇਂ ਨਿਯੁਕਤ ਕੀਤੇ ਗਏ ਸੈਂਟਰਲ ਆਸਟ੍ਰੇਲੀਅਨ ਟੈਰੀਟੋਰੀਅਲ ਕੰਟਰੋਲਰ ਡੋਰਲ ਐਂਡਰਸਨ ਦੀਆਂ ਸਿਫਾਰਸ਼ਾਂ ਤੇ ਆਧਾਰਿਤ ਨੇ। ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ੀ ਦਾ ਕਹਿਣਾ ਏ ਕਿ ਇਨ੍ਹਾਂ ਪ੍ਰਬੰਧਾਂ ਦੇ ਤਹਿਤ ਕਮਿਊਨਿਟੀ ਉਦੋਂ ਤੱਕ ਪਾਬੰਦੀਆਂ ਦੇ ਅਧੀਨ ਹੋਵੇਗੀ ਜਦੋਂ ਤੱਕ ਕਿ ਭਾਈਚਾਰੇ ਦੇ 60% ਲੋਕ ਕੋਈ ਹੋਰ ਚੋਣ ਨਹੀਂ ਕਰਦੇ।
The Northern Territory government will legislate new alcohol restrictions when they meet next week so that Northern Territory town camps and communities return to an opt-out system. The dry zones will remain in place until an approved community alcohol management plan is developed and agreed to by the liquor controller in the Northern Territory. And then it will need to be put to a local community with a 60% threshold.
ਪਿਛਲੀਆਂ ਅਲਕੋਹਲ ਪਾਬੰਦੀਆਂ ਦੀ ਮਿਆਦ ਪਿਛਲੇ ਸਾਲ ਅਗਸਤ ਵਿੱਚ ਖਤਮ ਹੋ ਗਈ ਸੀ। ਸੈਨੇਟਰ ਲੀਡੀਆ ਥੋਰਪ ਨੇ ਗ੍ਰੀਨਸ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਏ ਅਤੇ ਉਹ ਹੁਣ ਇੱਕ ਕ੍ਰਾਸ ਬੈਂਚਰ ਵਜੋਂ ਸੈਨੇਟ ਵਿੱਚ ਬੈਠੇਗੀ। ਉਹ ਪਾਰਟੀ ਦੀ ਸਵਦੇਸ਼ੀ ਮਾਮਲਿਆਂ ਦੀ ਬੁਲਾਰਾ ਸੀ, ਪਰ ਸੰਸਦ ਵਿੱਚ ਪ੍ਰਸਤਾਵਿਤ ਸਵਦੇਸ਼ੀ ਆਵਾਜ਼ ਨਾਲ ਸੰਬੰਧਿਤ ਮਤਭੇਦਾਂ ਕਾਰਨ ਪਾਰਟੀ ਛੱਡ ਰਹੀ ਹੈ। ਗ੍ਰੀਨਸ ਪ੍ਰਸਤਾਵ ਦਾ ਸਮਰਥਨ ਕਰਦੇ ਨੇ, ਪਰ ਮਿਸ ਥੋਰਪ ਨੇ ਪਹਿਲਾਂ ਹੀ ਕਿਹਾ ਸੀ ਕਿ ਉਹ ਪ੍ਰਸਤਾਵ ਦਾ ਸਮਰਥਨ ਨਹੀਂ ਕਰੇਗੀ ਜਦੋਂ ਤੱਕ ਇਸ ਗੱਲ ਦੀ ਗਰੰਟੀ ਨਹੀਂ ਮਿਲਦੀ ਕਿ ਸਵਦੇਸ਼ੀ ਪ੍ਰਭੂਸੱਤਾ ਨੂੰ ਸੌਂਪਿਆ ਨਹੀਂ ਜਾਵੇਗਾ। ਮਿਸ ਥੋਰਪ ਦਾ ਮੰਨਣਾ ਏ ਕਿ ਪਹਿਲਾਂ ਸਵਦੇਸ਼ੀ ਅਤੇ ਗੈਰ ਸਵਦੇਸ਼ੀ ਆਸਟ੍ਰੇਲੀਆ ਨਾਗਰਿਕਾਂ ਦੇ ਵਿਚਕਾਰ ਇੱਕ ਸੰਧੀ ਹੋਣੀ ਚਾਹੀਦੀ ਹੈ। ਉਹ ਕਹਿੰਦੀ ਹੈ ਕਿ ਪਾਰਟੀ ਛੱਡ ਕੇ ਉਹ ਸਵਦੇਸ਼ੀ ਹਿੱਤਾਂ ਦੀ ਬਿਹਤਰ ਪ੍ਰਤੀਨਿਧਤਾ ਕਰਨ ਦੇ ਯੋਗ ਹੋ ਜਾਵੇਗੀ।
This country has a strong grassroots black sovereign movement full of staunch and committed warriors. And I want to represent that movement fully in this parliament. It has become clear to me that I can't do that from within the Greens. Now I will be able to speak freely on all issues.
Miss Thorpe 2020 ਤੋਂ ਵਿਕਟੋਰੀਆ ਤੋਂ ਗ੍ਰੀਨਸ ਦੀ ਸੈਨੇਟਰ ਸੀ। ਉਸ ਦੇ ਅਸਤੀਫੇ ਨਾਲ 76 ਮੈਂਬਰੀ ਸੈਨੇਟ ਵਿੱਚ ਗ੍ਰੀਨਸ ਦੇ ਹੁਣ 11 ਸੈਨੇਟਰ ਬਾਕੀ ਰਹਿ ਗਏ ਨੇ। ਗ੍ਰੀਨਸ ਨੇ ਫੈਡਰਲ ਪਾਰਲੀਮੈਂਟ ਵਿੱਚ ਇੱਕ ਬਿੱਲ ਪੇਸ਼ ਕੀਤਾ ਹੈ ਜੋ ਕਿ ਆਸਟ੍ਰੇਲੀਆ ਵਿੱਚ ਘੱਟੋ ਘੱਟ ਵੋਟਿੰਗ ਦੀ ਉਮਰ ਨੂੰ 16 ਸਾਲ ਤੱਕ ਘਟਾ ਦੇਵੇਗਾ। ਵਰਤਮਾਨ ਵਿੱਚ ਫੈਡਰਲ ਚੋਣਾਂ ਵਿੱਚ ਵੋਟ ਪਾਉਣ ਲਈ ਆਸਟ੍ਰੇਲੀਅਨ ਨਾਗਰਿਕਾਂ ਦੀ ਉਮਰ 18 ਸਾਲ ਜਾਂ ਇਸ ਤੋਂ ਵੱਧ ਹੋਣੀ ਚਾਹੀਦੀ ਹੈ। ਗ੍ਰੀਨਸ ਦੇ ਐਮ ਪੀ ਸਟੀਵਨ ਬੇਟਸ, ਜੋ ਕਿ 30 ਸਾਲ ਦੀ ਉਮਰ ਵਿੱਚ ਪ੍ਰਤੀਨਿਧ ਸਦਨ ਵਿੱਚ ਵਰਤਮਾਨ ਵਿੱਚ ਸਭ ਤੋਂ ਘੱਟ ਉਮਰ ਦੇ ਐਮ ਪੀ ਨੇ ਇਹ ਬਿੱਲ ਪੇਸ਼ ਕੀਤਾ ਏ। ਉਹਨਾਂ ਦਾ ਕਹਿਣਾ ਏ ਕਿ ਮੌਜੂਦਾ ਮੁੱਦਿਆਂ ਜਿਵੇਂ ਕਿ ਜਲਵਾਯੂ ਤਬਦੀਲੀ, ਸਿਹਤ ਦੇਖਭਾਲ ਤੱਕ ਪਹੁੰਚ, ਨਸਲੀ ਨਿਆਂ ਅਤੇ ਰਿਹਾਇਸ਼ ਦੀ ਸਮਰੱਥਾ, ਇਹਨਾਂ ਸਭ ਨੂੰ ਖਾਸ ਤੌਰ 'ਤੇ ਮਹੱਤਵਪੂਰਨ ਬਣਾਉਣ ਲਈ ਵੋਟਿੰਗ ਦੀ ਉਮਰ ਘੱਟ ਕੀਤੀ ਜਾਣੀ ਚਾਹੀਦੀ ਹੈ। ਉਹਨਾਂ ਦਾ ਕਹਿਣਾ ਏ ਕਿ ਵੋਟਿੰਗ ਦੀ ਉਮਰ ਘਟਾਉਣ ਨਾਲ ਵੋਟਰਾਂ ਦੀ ਬੇਰੁਖੀ ਵੀ ਘੱਟ ਜਾਵੇਗੀ।
You know, we've seen it happen across the world already. Countries like Germany have just introduced bills to lower the voting age to 16. They've seen such increases in participation from not just 16 and 17-year-olds, but as those cohorts get older, they see increasing voter participation. And as voter participation in Australia begins to decline, you know, the recent federal election, we saw the lowest level ever since compulsory voting was introduced. It's so important that we preserve our democracy, expand our democracy, and give young people a say in their future.
ਗ੍ਰੀਨਸ ਦੇ ਪ੍ਰਸਤਾਵ ਦੇ ਤਹਿਤ 16 ਅਤੇ 17 ਸਾਲ ਦੇ ਬੱਚਿਆਂ ਲਈ ਵੋਟ ਪਾਉਣਾ ਲਾਜ਼ਮੀ ਹੋਵੇਗਾ, ਪਰ ਜੇਕਰ ਉਹ ਵੋਟ ਪਾਉਣ ਵਿੱਚ ਅਸਫਲ ਰਹਿੰਦੇ ਨੇ ਤਾਂ ਉਹਨਾਂ ਨੂੰ ਜੁਰਮਾਨਾ ਨਹੀਂ ਮਿਲੇਗਾ। ਉਧਰ ਆਸਟ੍ਰੇਲੀਆ ਅਤੇ ਚੀਨ ਦੇ ਵਪਾਰ ਮੰਤਰੀਆਂ ਨੇ ਅਸਲ ਵਿੱਚ ਮੁਲਾਕਾਤ ਕੀਤੀ ਹੈ, ਕਿਉਂਕਿ ਫੈਡਰਲ ਸਰਕਾਰ ਦੋਵਾਂ ਦੇਸ਼ਾਂ ਵਿਚਕਾਰ ਆਮ ਵਪਾਰਕ ਸਬੰਧਾਂ ਨੂੰ ਮੁੜ ਬਹਾਲ ਕਰਨ ਲਈ ਜ਼ੋਰ ਦੇ ਰਹੀ ਹੈ। ਚੀਨ ਹੁਣ ਤੱਕ ਆਸਟ੍ਰੇਲੀਆ ਦਾ ਸਭ ਤੋਂ ਵੱਡਾ ਵਪਾਰਕ ਭਾਈਵਾਲ ਹੈ। ਹਾਲਾਂਕਿ ਹਾਲ ਹੀ ਦੇ ਸਾਲਾਂ ਵਿੱਚ ਚੀਨ ਨੇ ਸਾਬਕਾ ਫੈਡਰਲ ਸਰਕਾਰ ਦੁਆਰਾ ਕੋਵਿਡ-19 ਦੀ ਉਤਪਤੀ ਦੀ ਜਾਂਚ ਦੀ ਮੰਗ ਦਾ ਬਦਲਾ ਲੈਂਦੇ ਹੋਏ ਆਸਟ੍ਰੇਲੀਆ ਉੱਤੇ $20 billion ਦੀਆਂ ਵਪਾਰਕ ਪਾਬੰਦੀਆਂ ਲਗਾ ਦਿੱਤੀਆਂ ਨੇ, ਜਿਸ ਨਾਲ ਜੌਂ, ਰੌਕ ਲੌਬਸਟਰ ਅਤੇ ਵਾਈਨ ਵਰਗੇ ਪ੍ਰਮੁੱਖ ਆਸਟ੍ਰੇਲੀਅਨ ਨਿਰਯਾਤ ਪ੍ਰਭਾਵਿਤ ਹੋਏ ਨੇ। ਵਪਾਰ ਮੰਤਰੀ ਡੌਨ ਫਰੇਲ ਦਾ ਕਹਿਣਾ ਏ ਕਿ ਇਹ ਪਾਬੰਦੀਆਂ ਕੁਝ ਹੱਦ ਤੱਕ ਹਟਾ ਦਿੱਤੀਆਂ ਜਾਣੀਆਂ ਚਾਹੀਦੀਆਂ ਨੇ, ਕਿਉਂਕਿ ਉਹਨਾਂ ਨੇ ਚੀਨ ਦੇ ਨਾਲ ਨਾਲ ਆਸਟ੍ਰੇਲੀਆ ਨੂੰ ਵੀ ਨੁਕਸਾਨ ਪਹੁੰਚਾਇਆ ਏ।
Trade has not proceeded as smoothly, and we believe that's been to the detriment of both countries. I'm confident that our discussions today can provide a pathway towards the restoration of unimpeded trade.
ਸ਼੍ਰੀ ਫੈਰਲ ਅਤੇ ਉਹਨਾਂ ਦੇ ਚੀਨੀ ਹਮਰੁਤਬਾ ਵੈਂਗ ਵੈਂਟਾਓ ਵਿਚਕਾਰ ਵਰਚੁਅਲ ਮੀਟਿੰਗ ਤੋਂ ਵਿਅਕਤੀਗਤ ਮੁਲਾਕਾਤ ਹੋਣ ਦੀ ਉਮੀਦ ਕੀਤੀ ਜਾ ਰਹੀ ਹੈ। ਫਾਇਰ ਰੈਸਕਿਊ ਵਿਕਟੋਰੀਆ ਸ਼ਹਿਰ ਦੇ ਦੱਖਣ ਪੂਰਬ ਵਿੱਚ ਇੱਕ ਮੰਦਰ ਨੂੰ ਭਿਆਨਕ ਅੱਗ ਦੇ ਮੱਦੇਨਜ਼ਰ ਮੈਲਬਨ ਦੇ ਇੱਕ ਬੋਧੀ ਭਾਈਚਾਰੇ ਨਾਲ ਮਿਲ ਕੇ ਕੰਮ ਕਰ ਰਿਹਾ ਏ। ਦੱਖਣ ਵਿੱਚ ਉਪਨਗਰ ਸਪ੍ਰਿੰਗਵੇਲ ਵਿੱਚ ਬ੍ਰਾਈਟ ਮੂਨ ਬੋਧੀ ਮੰਦਰ ਨੂੰ ਬੀਤੀ ਰਾਤ ਅੱਗ ਲੱਗ ਗਈ ਸੀ। ਅੱਗ ਤੇ ਕਾਬੂ ਪਾਉਣ ਵਿੱਚ ਤਕਰੀਬਨ 2 ਘੰਟੇ ਤੋਂ ਵੱਧ ਦਾ ਸਮਾਂ ਲੱਗਾ। ਅਧਿਕਾਰੀਆਂ ਨੂੰ ਸ਼ੱਕ ਹੈ ਕਿ ਇਮਾਰਤ ਅਸਥਿਰ ਹੈ ਅਤੇ ਅਜੇ ਤੱਕ ਉਹ ਇਸ ਵਿੱਚ ਦਾਖਲ ਨਹੀਂ ਹੋ ਪਾਏ ਨੇ। ਸਥਾਨਕ ਬੋਧੀ ਭਾਈਚਾਰੇ ਦੇ ਲਗਭਗ 1000 ਮੈਂਬਰਾਂ ਨੇ ਆਪਣੇ ਮ੍ਰਿਤਕ ਰਿਸ਼ਤੇਦਾਰਾਂ ਦੀਆਂ ਅਸਥੀਆਂ ਮੰਦਰ ਵਿੱਚ ਦਫਨਾਈਆਂ ਹੋਈਆਂ ਨੇ। ਫਾਇਰ ਰੈਸਕਿਊ ਵਿਕਟੋਰੀਆ ਤੋਂ ਅਸਿਸਟੈਂਟ ਚੀਫ ਆਫਿਸਰ ਪਾਲ ਫੋਸਟਰ ਦਾ ਕਹਿਣਾ ਏ ਕਿ ਅਧਿਕਾਰੀ ਸੱਭਿਆਚਾਰਕ ਤੌਰ ਤੇ ਸੰਵੇਦਨਸ਼ੀਲ ਹੋਣ ਦੀ ਪੂਰੀ ਕੋਸ਼ਿਸ਼ ਕਰ ਰਹੇ ਨੇ।
This is a place of worship for the Buddhist community, and also it's a place of meeting where a lot of families just gather. And we, Fire Rescue Victoria, did work hand in hand with the council from the temple here, just to understand some of the cultural sensitivities and work with them, so just, you know, help extinguish the fire and maintain some dignity for the building at the same time.
ਹਾਲਾਂਕਿ ਹਾਲ ਹੀ ਦੇ ਸਮੇਂ ਵਿੱਚ ਧਾਰਮਿਕ ਇਮਾਰਤਾਂ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ ਵਾਪਰੀਆਂ ਨੇ, ਪਰ ਇੱਥੇ ਅੱਗਜ਼ਣੀ ਦਾ ਕੋਈ ਵੀ ਸ਼ੱਕ ਨਹੀਂ ਜਤਾਇਆ ਜਾ ਰਿਹਾ। ਦੱਖਣੀ ਤੁਰਕੀ ਅਤੇ ਉੱਤਰੀ ਸੀਰੀਆ ਵਿੱਚ ਆਏ ਭੂਚਾਲ ਕਾਰਨ 100 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ। ਤੁਰਕੀ ਦੀ ਡਿਜ਼ਾਸਟਰ ਏਜੰਸੀ ਦਾ ਕਹਿਣਾ ਹੈ ਕਿ 76 ਲੋਕਾਂ ਦੀ ਮੌਤ ਹੋਈ ਹੈ ਅਤੇ 440 ਤੋਂ ਵੱਧ ਲੋਕ ਜ਼ਖਮੀ ਹੋ ਗਏ ਨੇ। ਸੀਰੀਆ ਦੇ ਸਰਕਾਰੀ ਮੀਡੀਆ ਦਾ ਕਹਿਣਾ ਹੈ ਕਿ ਦੇਸ਼ ਵਿੱਚ ਭੂਚਾਲ ਕਾਰਨ ਘੱਟੋ ਘੱਟ 42 ਲੋਕਾਂ ਦੀ ਮੌਤ ਹੋ ਗਈ ਹੈ। 7.8 ਤੀਬਰਤਾ ਦਾ ਇਹ ਭੂਚਾਲ ਸਥਾਨਕ ਸਮੇਂ ਅਨੁਸਾਰ ਉਸ ਵੇਲੇ ਆਇਆ ਜਦੋਂ ਬਹੁਤ ਸਾਰੇ ਲੋਕ ਆਪਣੇ ਘਰਾਂ ਵਿੱਚ ਸੁੱਤੇ ਹੋਏ ਸੀ। ਅਤੇ ਇਸ ਦੇ ਨਾਲ ਹੀ ਹੁਣ ਸਮਾਂ ਹੋ ਰਿਹਾ ਹੈ ਅੱਜ ਦੇ ਖੇਡ ਸਮਾਚਾਰ ਦਾ। ਅੱਜ ਦੇ ਖੇਡ ਸਮਾਚਾਰ ਵਿੱਚ ਫੁੱਟਬਾਲ ਵਿੱਚ ਮੈਲਬਰਨ ਸਿਟੀ ਨੇ ਰਾਲਡੋ ਵਿਡਾਸਿਚ ਨੂੰ ਆਪਣੀ ਏ ਲੀਗ ਪੁਰਸ਼ ਟੀਮ ਦਾ ਫੁੱਲ ਟਾਈਮ ਕੋਚ ਨਿਯੁਕਤ ਕੀਤਾ ਹੈ। ਸਾਬਕਾ ਕੋਚ ਪੈਟ੍ਰਿਕ ਕਿਸਨੋਰਬੋ ਦੇ ਨਵੰਬਰ ਵਿੱਚ ਫਰਾਂਸੀਸੀ ਟੀਮ ਟ੍ਰੋਇਸ ਨੂੰ ਕੋਚ ਕਰਨ ਲਈ ਛੱਡਣ ਤੋਂ ਬਾਅਦ ਵਿਡਾਸਿਚ ਟੀਮ ਦਾ ਅੰਤਰਿਮ ਕੋਚ ਸੀ। ਟੀਮ ਨੂੰ 8 ਮੈਚਾਂ ਵਿੱਚ ਸਿਰਫ ਇੱਕ ਹਾਰ ਦਾ ਸਾਹਮਣਾ ਕਰਨਾ ਪਿਆ ਏ, ਜਿਸ ਵਿੱਚ 61 ਸਾਲਾ ਵਿਡਾਸਿਚ ਇੰਚਾਰਜ ਹੈ ਅਤੇ ਮੌਜੂਦਾ ਸਮੇਂ ਵਿੱਚ ਏ ਲੀਗ ਪੁਰਸ਼ਾਂ ਦੀ ਲੜੀ ਦੇ ਸਿਖਰ ਤੇ ਆਪਣੇ ਨਜ਼ਦੀਕੀ ਪ੍ਰਤੀਯੋਗੀ ਤੋਂ ਸਿਰਫ 7 ਅੰਕ ਪਿੱਛੇ ਹੈ। ਵਿਡਾਸਿਚ ਦਾ ਬੇਟਾ ਡਾਰੀਓ ਵਿਡਾਸਿਚ ਕਲੱਬ ਦੀ ਏ ਲੀਗ ਮਹਿਲਾ ਟੀਮ ਦਾ ਕੋਚ ਹੈ। ਇਸ ਦੇ ਨਾਲ ਹੀ ਹੁਣ ਸਮਾਂ ਹੋ ਰਿਹਾ ਹੈ ਅੱਜ ਦੀ ਮੁਦਰਾ ਬਦਲ ਦਰ ਦਾ। ਅੱਜ ਦੀ ਮੁਦਰਾ ਬਦਲ ਦਰ ਦੇ ਅਨੁਸਾਰ ਇੱਕ ਆਸਟ੍ਰੇਲੀਅਨ ਡਾਲਰ ਦੀ ਕੀਮਤ ਭਾਰਤ ਦੇ 57 ਰੁਪਏ 19 ਪੈਸੇ, ਪਾਕਿਸਤਾਨ ਦੇ 199 ਰੁਪਏ 47 ਪੈਸੇ ਅਤੇ ਅਮਰੀਕਾ ਦੇ 69 ਸੈਂਟਸ ਦੇ ਬਰਾਬਰ ਦਰਜ ਕੀਤੀ ਗਈ ਹੈ। ਅਤੇ ਇਸ ਦੇ ਨਾਲ ਹੀ ਹੁਣ ਸਮਾਂ ਹੋ ਰਿਹਾ ਹੈ ਕੱਲ੍ਹ ਦੇ ਮੌਸਮ ਦਾ ਹਾਲ ਜਾਣਨ ਦਾ। ਕੱਲ੍ਹ ਦੇ ਮੌਸਮ ਦੇ ਵੇਰਵੇ ਅਨੁਸਾਰ ਪਰਥ ਅਸਮਾਨ ਸਾਫ਼ ਹੋਵੇਗਾ, ਤਾਪਮਾਨ ਵੱਧ ਤੋਂ ਵੱਧ 29 ਡਿਗਰੀ। ਐਡੀਲੇਡ ਧੁੱਪ ਚੜੀ ਰਹੇਗੀ, ਤਾਪਮਾਨ ਵੱਧ ਤੋਂ ਵੱਧ 31 ਡਿਗਰੀ। ਮੈਲਬਰਨ, ਹੋਬਾਰਟ, ਕੈਨਬਰਾ ਅਤੇ ਬ੍ਰਿਸਬਨ ਬੱਦਲਾਂ ਦੀ ਚਾਦਰ ਛਾਈ ਰਹੇਗੀ, ਤਾਪਮਾਨ ਕ੍ਰਮਵਾਰ 21, 21, 15 ਅਤੇ 30 ਡਿਗਰੀ। ਸਿਡਨੀ ਥੋੜ੍ਹੀਆਂ ਬਹੁਤ ਕਣੀਆਂ ਪੈਣ ਦੀ ਸੰਭਾਵਨਾ ਹੈ, ਤਾਪਮਾਨ ਵੱਧ ਤੋਂ ਵੱਧ 27 ਡਿਗਰੀ। ਇਸ ਦੇ ਨਾਲ ਹੀ ਖਤਮ ਹੁੰਦਾ ਹੈ ਅੱਜ ਦਾ ਨਿਊਜ਼ ਬੁਲੇਟਿਨ। SBS ਪੰਜਾਬੀ ਤੋਂ ਮੈਂ ਹਾਂ ਪਾਰਸ ਨਾਗਪਾਲ।
ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ।